साहब जी भी पावन रविवार कथा आप जी श्रवण कर रहे हो। 271 अंग है। सतवीं अष्टपदी का श्लोक अगम अगाध पार ब्रह्म सोए जो जो कहे सो मुक्ता सुन बीता नानक बिनवंता साध जना की अचरज कथा। ये श्लोक आप कल की कथा च बिता रहे जिथों अगे अष्टपदी आरंभ हो रही है। साध संगत का प्रताप दस रहे हैं कि साध संगत की महिमा की साध संगत की महिमा की आप भी सारे साध संगत में जुड़ के बैठे हैं ना। श्री गुरु ग्रंथ साहब जी की संगत में बैठना भी साध संगत करना। इसे साध संगत के स्थान महाराज जी ने सच खंड कहा। भाई गुरदास जी ने वो कहते साध संगत सच खंड है। साध संगत सच खंड के फुल है। जैसा सच खंड नजारा तैसा साध संगत विच। पर साध संगत की महिमा की है? की मिलता साध संगत करके की प्राप्त होंगे? वो श्री गुरु अर्जन देव साहब सच्चे पातशाह जी महाराज जी दस रहे ने। श्रवण करिए
अष्टपदे साध का संग मुख उज्जल होता।
महाराज जी कहते भाई साध संगत द्वारा साध संगत करके साध संगत की ए महिमा साध संगत का ए फल है कि जेड़ा साध संगत करता ओदा मुख उज्जवल हो जाता। आखो सतनाम
श्रीवास
मुख उजला हो जाता उज्जवल हो। कैसा उज्जवल मुख? जेड़ा उज्जवल मुख लैके उस पार ब्रह्म परमेश्वर की दरगाह च जाए। नानक ते मुख उज्जले केती छुट्टी ना। वो जेड़ा उज्जवल मुख दो प्रकार के मुंह ने एक मलीन ते मैला मुख। ये कितने होता ना हुए तो फिर की हों गुरु नानक साहब के बचन ने राम कना शुरू। महाराज जी उसे लिखते ने दाग दोष मोह चलिया लाए दरगह दर्शन नहीं जाए। दाग दोष मोह चलिया लाए दरगह दर्शन नहीं जाए। दोषा के दाग ला के अपने मुंह से जब संसार को जाता तो फिर परमेश्वर के घर में बहन को खा नहीं मिलती। दरगाह में बहन को खा नहीं मिलती। इस करके महाराज सच्चे पातशाह जी कहते भाई जेडे साध संगत करते ने ना वो साध संगत करने वालों के मुख उजले हो जाते उज्जवल। उज्जवल का मतलब की है? प्रकाश वाले चेहरे हो जाते चेहरे उजले हो जाते हैं। यानी कि उन्होंने शर्मिंदगी महसूस नहीं करनी चाहिए कि असि अपनी जिंदगी दे कीमती समय में अजाई गवा के आए हैं। उन्होंने फकर से माण महसूस होंगे कि असि अपना जीवन सफल करते हैं। बस इसे कहने उजला। उज्जवल का मतलब यह नहीं है भी मुंह के उत्ते प्रकाश हो जाता है। दाग लाने का मतलब यह नहीं होता कि मुंह काला हो जाता है। इसका मतलब है जिहड़ा काले मुंह वाली गल कही है दाग दोष में चलिया लाए ਉਹ ਇਹ ਹੈ ਵੀ ਆਪਣੀ ਜ਼ਿੰਦਗੀ ਨੂੰ ਅਜਾਈ ਗਵਾ ਕੇ ਗਏ ਪਰਮਾਤਮਾ ਦੇ ਘਰ ਦੇ ਉੱਤੇ ਪ੍ਰਗਟਾਵਾ ਕਰਨਾ ਪਿਆ, ਅੱਖਾਂ ਨੀਵੀਆਂ ਕਰਨੀਆਂ ਪਿਆ ਕਿ ਮੈਂ ਆਪਣੀ ਜ਼ਿੰਦਗੀ ਅਜਾਈ ਗਵਾ। ਤੇ ਜਿਹਨਾਂ ਨੇ ਸਾਧ ਸੰਗਤ ਕਰਕੇ ਪਰਮੇਸ਼ਰ ਦਾ ਭਜਨ ਕੀਤਾ, ਬੰਦਗੀ ਕੀਤੀ, ਉਹਨਾਂ ਨੇ ਆਪਣਾ ਮੁੱਖ ਉਜਵਲ ਕਰ ਲਿਆ। ਉਹ ਉਜਵਲ ਕਿਵੇਂ ਕੀਤਾ? ਉਹ ਸੁਰਖਰੂ ਹੋ ਕੇ ਪਰਮੇਸ਼ਰ ਦੇ ਘਰ ਪਹੁੰਚਦੇ ਨੇ ਕਿ ਅਸੀਂ ਆਪਣੀ ਜ਼ਿੰਦਗੀ 'ਚ ਜੋ ਕਰਨ ਗਏ ਸੀ ਉਹ ਕਰਕੇ ਆਏ ਹਾਂ, ਉਹਨਾਂ ਅੰਦਰ ਪਛਤਾਵਾ ਨਹੀਂ। ਬਸ ਇਸੇ ਉਜਵਲ ਹੋਣਾ ਚਾਹੀਦਾ। ਪਰ ਇਹ ਉਜਵਲਤਾ ਜਿਹੜੀ ਹੈ ਪਛਤਾਵੇ ਤੋਂ ਰਹਿਤ ਹੋਣ ਦੀ ਅਵਸਥਾ, ਸੁਰਖਰੂ ਹੋਣ ਦੀ ਅਵਸਥਾ, ਜਿਹਦੇ ਬਾਰੇ ਮਹਾਰਾਜ ਜੀ ਕਹਿੰਦੇ ਗੁਰਮੁਖ ਦਰਗਾਹ ਸੁਰਖਰੂ, ਜਿਹੜੇ ਗੁਰਮੁਖ ਨੇ ਉਹ ਪਰਮਾਤਮਾ ਦੀ ਦਰਗਾਹ ਵਿੱਚ ਸੁਰਖਰੂ ਹੋ ਜਾਂਦੇ ਨੇ, ਬੇਫਿਕਰ ਹੋ ਜਾਂਦੇ ਨੇ, ਬੇਪਰਵਾਹ ਹੋ ਜਾਂਦੇ ਨੇ। ਉਹ ਉਜਵਲ ਹੋਣ ਦੀ ਜਿਹੜੀ ਅਵਸਥਾ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਉਹ ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਸਾਧ ਕਾ ਸੰਗ ਮੁਖ ਉਜਲ ਹੋਤ, ਸਾਧ ਸੰਗਤ ਕਰਕੇ, ਸਾਧ ਸੰਗਤ ਦੁਆਰਾ ਇਸ ਜੀਵ ਦਾ ਜਿਹੜਾ ਮੁਖ ਹੈ ਉਹ ਉਜਵਲ ਹੋ ਜਾਂਦਾ ਹੈ। ਹਾਂਜੀ,
ਸਾਧ ਸੰਗ ਮਲ ਸਜਲੀ ਖੋਤਾ,
ਫਿਰ ਕਹਿੰਦੇ ਸਾਧ ਸੰਗਤ ਕਰਕੇ ਇਹਦੇ ਅੰਦਰ ਜਿੰਨੀ ਮੈਲ ਹੈ ਨਾ, ਮੈਲ ਪਾਪ ਕਰਨਾ ਜੀ, ਜਿੰਨੀ ਵੀ ਮੈਲ ਹੈ ਉਹ ਸਾਧ ਸੰਗਤ ਕਰਦਿਆਂ ਕਰਦਿਆਂ ਸਾਰੀ ਮੈਲ ਖੋਈ ਜਾਂਦੀ। ਬਿਲਕੁਲ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਖੰਡਰਾਂ ਵਾਲੇ ਮਹਾਂਪੁਰਖ, ਧਰਮਸਰ ਵਿਦਵਾਨ, ਬ੍ਰਹਮ ਗਿਆਨੀ ਵੀ ਨੇ ਤੇ ਵਿਦਵਾਨ ਵੀ, ਵਿਦਵਾਨ ਵੀ ਕਮਾਲ ਵਿਦਿਆ ਦੇ ਮਾਰ ਤੰਗ। ਉਹਨਾਂ ਦਾ ਇੱਕ ਬਚਨ, ਉਹ ਕਹਿੰਦੇ ਕਿ ਪਹਿਲੇ ਸਮਿਆਂ ਦੇ ਵਿੱਚ ਲੋਕ ਕੱਪੜੇ ਧੋਣ ਜਾਂਦੇ ਸੀ ਨਾ, ਤੇ ਘਾਟਾਂ 'ਤੇ ਜਾਂਦੇ ਸੀ, ਕਿਸੇ ਸਰੋਵਰ ਦੇ ਕੰਢੇ ਘਾਟ ਬਣਿਆ ਹੋਣਾ, ਤਲਾਬ ਦੇ, ਨਦੀ ਦੇ ਘਾਟਾਂ 'ਤੇ ਕੱਪੜੇ ਧੋਣ। ਉਹਨਾਂ ਉਦਾਹਰਣ ਦਿੱਤੀ ਹੈ, ਕਹਿੰਦੇ ਜਿਹੜੀ ਸਾਧ ਸੰਗਤ ਹੈ ਇਹ ਘਾਟ ਹੈ, ਉਹਦੇ ਸਾਧ ਸੰਗਤ ਰੂਪੀ ਘਾਟ ਦੇ ਵਿੱਚ ਨਾਮ ਦਾ ਜਲ ਭਰਿਆ, ਨਾਮ ਤੇ ਸਾਡਾ ਜਿਹੜਾ ਮਨ ਹੈ ਉਹ ਕੱਪੜਾ ਹੈ, ਸਾਡੀ ਜਿਹੜੀ ਮੱਤ ਹੈ ਉਹ ਕੱਪੜਾ ਹੈ, ਮਨ ਜਿਹੜਾ ਉਹ ਕੱਪੜਾ ਹੈ। ਇਹ ਜਿਹੜਾ ਕੱਪੜਾ ਹੈ ਮਨ ਰੂਪੀ, ਇਹ ਬੜਾ ਮੈਲਾ ਹੋਇਆ ਹੋਇਆ, ਇਹਨੂੰ ਲਿਆਉਣਾ ਸਾਧ ਸੰਗਤ ਰੂਪੀ ਘਾਟ ਤੇ ਨਾਮ ਰੂਪੀ ਪਾਣੀ ਪਾਉਣਾ, ਇਹਦੇ 'ਤੇ ਮੈਲਾ ਜ਼ਿਆਦਾ ਇਕੱਲੇ ਪਾਣੀ ਨਾਲ ਧੋਤਾ ਨਹੀਂ ਜਾਣਾ, ਜਦੋਂ ਜ਼ਿਆਦਾ ਮੈਲਾ ਹੋਵੇ ਤੇ ਇਕੱਲੇ ਪਾਣੀ ਨਾਲ ਧੋਤਾ ਨਹੀਂ ਜਾਣਾ, ਫਿਰ ਸਾਬਣ ਲਾਣੀ ਪੈਣੀ ਹੈ। ਸਾਬਣ ਕਿਹੜੀ ਹੈ? ਪ੍ਰੇਮ ਦੀ, ਪ੍ਰੇਮ ਦੀ ਸਾਬਣ ਲਾਣੀ ਹੈ, ਨਾਮ ਦਾ ਜਲ ਪਾਉਣਾ ਹੈ। ਤੇ ਕੱਪੜਾ ਬਹੁਤਾ ਮੈਲਾ ਹੋਵੇ ਉਹਨੂੰ ਮੁੱਕੀਆਂ ਮਾਰਦੇ, ਵਿੱਚੋਂ ਮੈਲ ਨਿਕਲ ਜਾਏ। ਕਹਿੰਦੇ ਸ਼ਰਧਾ ਤੇ ਨਿਸ਼ਚੇ ਦੀਆਂ ਮੁੱਕੀਆਂ ਮਾਰਦੀਆਂ ਨੇ, ਫਿਰ ਇਹ ਤੁਹਾਡਾ ਮਨ ਪਵਿੱਤਰ ਹੋਵੇਗਾ, ਹਿਰਦਾ ਪਵਿੱਤਰ ਹੋਵੇ। ਇਹ ਬਚਨ ਉਹਨਾਂ ਨੇ ਉੱਥੇ ਲਿਖੇ ਨੇ ਜਿੱਥੇ ਉਹਨਾਂ ਨੇ ਟੀਕਾ ਕੀਤਾ, ਭਰ ਗਿਆ ਮਤ ਪਾਪਾਂ ਕਹਿ ਸੰਗ, ਉਹ ਧੋਤਾ ਨਾਵੈ ਕਹਿ ਸੰਗ। ਸਾਧ ਸੰਗਤ ਦੁਆਰਾ ਜਾਂ ਸਾਧ ਸੰਗਤ ਕਰਕੇ ਸਾਡੇ ਅੰਤਕਰਨ ਨੂੰ ਜਿੰਨੀ ਮੈਲ ਲੱਗੀ ਹੋਈ ਹੈ, ਮਲ ਲੱਗੀ ਹੋਈ ਹੈ, ਮਹਾਰਾਜ ਜੀ ਕਹਿੰਦੇ ਸਾਰੀ ਖੋਈ ਜਾਏ, ਮਲ ਸਗਲੀ ਹੋਰ ਸਾਰੀ ਮੈਲ ਜਿੰਨੀ ਵੀ ਲੱਗੀ ਹੋਈ ਹੈ ਇਸ ਮਨ ਕੋ ਜਨਮ ਜਨਮ ਕੀ ਮਲ ਲੱਗ ਗਈ, ਕਾਲਾ ਹੋਆ ਸਿਆਹ, ਕਿਤਨੇ ਜਨਮਾਂ ਦੀ ਮੈਲ ਲੱਗੀ ਹੋਈ ਹੈ ਵੀ ਕਾਲਾ ਸਿਆਹ ਹੋਇਆ ਫਿਰਦਾ। ਮਹਾਰਾਜ ਜੀ ਕਹਿੰਦੇ ਸਾਧ ਸੰਗਤ ਕਰਕੇ ਤੇਰੇ ਅੰਦਰ ਦੀ ਜਿੰਨੀ ਮੈਲ ਹੈ, ਤੇਰੇ ਅੰਤਸਕਰਨ ਦੀ ਜਿੰਨੀ ਮੈਲ ਹੈ, ਉਹ ਮਲ ਧੋਤੀ ਜਾਏਗੀ, ਉਹ ਮਲ ਨਿਵਿਰਤ ਹੋ ਜਾਏਗੀ।
ਸਾਧ ਕਾ ਸੰਗ ਮਿਟੈ ਅਭਿਮਾਨਾ,
ਕੋਈ ਪੁੱਛੇ ਮੈਲ ਕਿਹੜੀ ਕਿਹੜੀ ਸੀ, ਜਿਹੜੀ ਮੈਲ ਧੋਤੀ ਜਾਂਦੀ, महाराज जी कहते हंकार भी मैल सी अभिमान जी मैं जी हंकार भी मैल करके मन मैला अभिमान भी हो मैं जी मैल पातशाह कहते साध संगत करके जो अभिमान है ना हंकार है वह अभिमान मिट जाता है साध का संग साधु संगत करते हैं साध की संगत करते हैं जड़ा अभिमान है वह मिट जाता है साध का संग मिटा अभिमान अभिमान मिट जाता अंदर हंकार मिट जाता हंकार की जी मैल है वह हिरदे तो दूर हो जाती साध संगत क्योंकि साधु जाना की संगत में हलीमी रखने की जात होगी निम्रता रखने की जात होगी निम्रता रख जब साध संगत करते हैं ना तो हलीमी किवें रखनी है निम्रता किवें रखनी है उसकी जात होगी उसकी ज्योति होगी साधु तो बिना सोझी नहीं आती अभिमान की निवृत्ति किवें करी हंकार किवें करी हंकार की निवृत्ति का जरिया साध महाराज जी कहते साध संगत करके साधु की संगत नाल अंदर का जिहड़ा अभिमान है हंकार है वो मिट जाता है साध का संग प्रगट सो ज्ञान अल्लाह भगवान ही नहीं मिटता साध संगत करके अंदर श्रेष्ठ ज्ञान की उत्पत्ति हो जाती प्रगट सो ज्ञान सो का मतलब श्रेष्ठ ज्ञान एक ज्ञान होंगे किताबा का एक ज्ञान होंगे वेदा शास्त्रां का इतने जेडे ज्ञान की गल सतगुरां ने की आत्म ज्ञान है अंदर का ज्ञान श्रेष्ठ ज्ञान जेड़ा किसी किताब तो नहीं मिलता अंदरों ही प्रगट होता कबीर जी ने केड़िया कोई किताबा पढ़िया थी काशी की यूनिवर्सिटी जेड़ा ज्ञान उन्होंने अंदर पैदा होया वो कुत्ते सिर अंदरों ही फुरिया रामानंद जी की संगत करके अपने गुरु की संगत करके वो अंदरों फुरिया रविदास जी महाराज जी किसी यूनिवर्सिटी च नहीं पढ़े उसे काशी च रेंदे सी पर वो ज्ञान अंदरों सुसुरत हो एक बचन मैं इसे कह देना जरूरी समझ लो साडा इकट्ठा किया हुआ ज्ञान जो असी इकट्ठा किया चाहे वह किताबा तो किया चाहे वह तजर्बे तो किया चाहे उस जिंदगी तो किया जो अभी इकट्ठा किया जो अभी अपने इकट्ठे किए हुए ज्ञान को आजाद में स्वतंत्र हो जाने फिर आत्म ज्ञान की सोझी होनी शुरू होती जदों तक अभी अपने ज्ञान की पकड़ बेचा जकड़ बेचा गुलामी बेचा उदों तक तत् ज्ञान उत्पत्त नहीं होंगे अभी कहने मैं सब कुछ जानता जदों तुम अपना इकट्ठा किया हुआ ज्ञान छड़ दोगे कि मैं कुछ नहीं जानता हूं अजान किसू ना जाना उतों फिर तत् ज्ञान की अरभता होगी उतों श्रेष्ठ ज्ञान की अरभता होगी जिते असी अपने इकट्ठे किए हुए ज्ञान के कूड़े करकट में त्याग देंगे छड़ देंगे यही अड़चन है सब तो वड्डी तत् ज्ञान के साडे जो कोई अड़चन है तो साडा इकट्ठा किया हुआ जो कूड़ा करकट है ना ज्ञान उही अड़चन बनया जब उन्हें छड़ दोगे तो बेनती करोगे महाराज कि मैं कुछ नहीं जानता ज्ञान ध्यान किस कर्म न जाना सार न जाना तेरी सब ते वड्डा सतगुर नानक जिन कल राखी मेरी कह के बेनती करांगे फिर वो ज्ञान खत्म हुंदा है ਪਰ ਇਹ ਅਵਸਥਾ ਵੀ ਸਾਧ ਸੰਗਤ ਵਿੱਚ ਹੀ ਆ ਕੇ ਮਿਲਦੀ। ਮਹਾਰਾਜ ਜੀ ਕਹਿੰਦੇ ਸਾਧ ਸੰਗਤ ਦੇ ਦੁਆਰਾ ਪ੍ਰਗਟੈ ਸੋ ਗਿਆਨ, ਉਹ ਸ੍ਰੇਸ਼ਟ ਗਿਆਨ ਅੰਦਰ ਪ੍ਰਗਟ ਹੁੰਦਾ ਹੈ।
ਸਾਧ ਕਾ ਸੰਗ ਬੁਝੈ ਪ੍ਰਭ ਨੇੜਾ,
ਸਾਧ ਸੰਗਤ ਕਰਦਿਆਂ ਪਤਾ ਲੱਗਦਾ ਕਿ ਉਹ ਰੱਬ ਨੇੜੇ ਤੋਂ ਵੀ ਨੇੜੇ ਹੈ। ਬੁਝ ਜਾਣ ਲਈਦਾ ਕਿ ਰੱਬ ਨੇੜੇ ਹੈ, ਬੁਝੈ ਬੁਝਾ ਕਹਿੰਦੇ ਜਾਣਨ ਨੂੰ, ਜਾਣ ਲਈਦਾ ਕਿ ਉਹ ਪ੍ਰਮਾਤਮਾ ਨੇੜੇ ਆ, ਹਜ਼ੂਰ ਹੈ, ਬਿਲਕੁਲ ਨੇੜੇ ਹੈ। ਸਾਧ ਸੰਗਤ ਕਰਕੇ ਹੀ ਇਹ ਅਵਸਥਾ ਬਣੀ।
ਸਾਧ ਸੰਗ ਸਭ ਹੋ ਤਨ ਬੇੜਾ,
ਸਾਧ ਸੰਗਤ ਦੁਆਰਾ ਮਹਾਰਾਜ ਜੀ ਕਹਿੰਦੇ ਸਭ ਕੁਝ ਨਿਬੜ ਜਾਂਦਾ, ਨਿਬੇੜਾ ਹੋ ਜਾਂਦਾ ਸਾਰਿਆਂ ਝਗੜਿਆਂ ਦਾ, ਸਾਰਿਆਂ ਵਾਦਾਂ ਵਿਵਾਦਾਂ ਦਾ ਨਿਬੇੜਾ ਹੋ ਜਾਂਦਾ, ਨਿਪਟਾਰਾ ਹੋ ਜਾਂਦਾ ਹੈ।
ਸਾਧ ਕਾ ਸੰਗ ਪਾਏ ਨਾਮ ਰਤਨ,
ਨਾਮ ਰੂਪੀ ਰਤਨ ਦੀ ਪ੍ਰਾਪਤੀ ਵੀ ਸਾਧ ਸੰਗਤ ਵਿੱਚੋਂ ਹੁੰਦੀ। ਸਾਧ ਸੰਗਤ ਦੇ ਵਿੱਚੋਂ ਹੀ ਨਾਮ ਰੂਪੀ ਰਤਨ ਪਦਾਰਥ ਪ੍ਰਾਪਤ ਹੁੰਦਾ, ਨਾਮ ਰੂਪੀ ਰਤਨ ਮਿਲਦਾ ਹੈ।
ਸਾਧ ਕਾ ਸੰਗ ਏਕ ਉਪਰ ਯਤਨ,
ਸਾਧ ਦੀ ਸੰਗਤ ਕਰਦਿਆਂ ਜਿਹੜੇ ਸਾਧ ਸੰਗਤ ਕਰ ਰਹੇ ਨੇ ਉਹ ਸਿਰਫ ਇੱਕੋ ਯਤਨ ਕਰਦੇ ਨੇ ਪ੍ਰਮਾਤਮਾ ਦੀ ਪ੍ਰਾਪਤੀ ਦਾ। ਏਕ ਉਪਰ ਯਤਨ, ਸਾਰੇ ਯਤਨਾਂ ਤੋਂ ਜਿਹੜਾ ਉੱਪਰ ਦਾ ਯਤਨ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਯਤਨ, ਉਹ ਸਿਰਫ ਇਹੀ ਯਤਨ ਕਰਦੇ ਨੇ ਪ੍ਰਮਾਤਮਾ ਨੂੰ, ਪਰਮੇਸ਼ਰ ਨੂੰ ਪ੍ਰਾਪਤ ਕਰਨ ਦਾ।
ਸਾਧ ਕੀ ਮਹਿਮਾ ਵਰਣਾ ਕੌਣ ਪਰਾਣੀ,
ਸਾਧੂਆਂ ਦੀ ਮਹਿਮਾ ਕਿਹੜਾ ਬੰਦਾ ਵਰਣਨ ਕਰ ਸਕਦਾ, ਕਿਹੜਾ ਪ੍ਰਾਣੀ ਕਹਿ ਸਕਦਾ ਸਾਧੂ ਦੀ ਉਪਮਾ ਕੀ ਹੈ, ਸਾਧੂ ਦੀ ਮਹਿਮਾ ਕੀ ਹੈ, ਸਾਧੂ ਦੀ ਵਡਿਆਈ ਕੀ ਹੈ, ਕੌਣ ਉਹਨਾਂ ਦੀ ਉਪਮਾ ਵਰਣਨ ਕਰਕੇ ਕਹਿ ਸਕਦਾ ਹੈ।
ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੀ,
ਘਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜਿਹੜੀ ਸਾਧ ਦੀ ਸੋਭਾ ਹੈ ਨਾ ਉਹ ਪ੍ਰਭੂ ਦੇ ਵਿੱਚ ਹੀ ਸਮਾਈ ਹੋਈ, ਪਰਮੇਸ਼ਵਰ ਵਿੱਚ ਹੀ ਸਮਾਈ ਹੋਈ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਿਹੜੀ ਸੋਭਾ ਪਰਮਾਤਮਾ ਦੀ ਹੈ ਉਹੀ ਸੋਭਾ ਉਹਦੇ ਸਾਧੂਆਂ ਦੀ, ਉਹਦੇ ਸਾਧੂਆਂ ਦੀ ਸੋਭਾ ਵਿੱਚ ਅਤੇ ਪਰਮਾਤਮਾ ਦੀ ਸੋਭਾ ਵਿੱਚ ਫਰਕ ਹੀ ਕੋਈ ਨਹੀਂ। ਸਾਧੂਆਂ ਦੀ ਸੋਭਾ ਵੀ ਪਰਮਾਤਮਾ ਦੀ ਸੋਭਾ ਵਿੱਚ ਹੀ ਸਮਾਈ ਹੋਈ ਹੈ, ਪਰਮੇਸ਼ਵਰ ਵਿੱਚ ਹੀ ਸਮਾਈ ਹੋਈ। ਵੈਸੇ ਮਹਾਂਪੁਰਖਾਂ ਸਾਧੂਆਂ ਦੀ ਹੋਰ ਉਪਮਾ ਸਹਿਤ ਕਰ ਰਹੇ ਨੇ, ਅਗਲੇ ਆਪਾਂ ਕਰਨਾ ਚ ਉਤਾਰਾਂਗੇ। ਵਾਹਿਗੁਰੂ ਵਾ